ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਲੋਕ ਸਭਾ ਅੱਜ ਸਪੀਕਰ ਓਮ ਬਿਰਲਾ ਨੂੰ ਹਟਾਉਣ ਦੀ ਮੰਗ ਕਰਨ ਵਾਲੇ ਮਤੇ ਤੇ ਚਰਚਾ ਕਰੇਗੀ। ਸਰਕਾਰ ਨੇ ਤੇਲ ਰਿਫਾਈਨਰੀਆਂ ਨੂੰ ਘਰੇਲੂ ਵਰਤੋਂ ਤੇ ਧਿਆਨ ਕੇਂਦਰਿਤ ਕਰਦਿਆਂ LPG ਉਤਪਾਦਨ ਵਧਾਉਣ ਦੇ ਦਿੱਤੇ ਨਿਰਦੇਸ਼। ਪੱਛਮੀ ਏਸ਼ੀਆ ਵਿਚ ਚੱਲ ਰਹੇ ਟਕਰਾਅ ਕਾਰਨ ਵਿੱਤੀ ਬਾਜ਼ਾਰਾਂ ਵਿਚ ਵੱਧ ਰਹੀ ਅਸਥਿਰਤਾ ਦਰਮਿਆਨ SEBI ਵੱਲੋਂ ਨਿਵੇਸ਼ਕਾਂ ਨੂੰ ਸੰਜਮ ਵਰਤਣ ਦੀ ਅਪੀਲ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਇਰਾਨ ਦੇ ਖਿਲਾਫ ਜੰਗ ਦਾ ਸਮਾਂ ਘੱਟ ਸਕਦਾ ਹੈ, ਪਰ ਇਹ ਵੀ ਸੰਕੇਤ ਦਿੱਤਾ ਕਿ ਆਲਮੀ ਤੇਲ ਸਪਲਾਈ ਚ ਵਿਘਨ ਪੈਣ ਦੀ ਸੂਰਤ ਵਿਚ ਲੜਾਈ ਹੋਰ ਤੇਜ਼ ਹੋ ਸਕਦੀ ਹੈ। ਅਤੇ FIH ਮਹਿਲਾ ਹਾਕੀ ਵਿਸ਼ਵ ਕੱਪ 2026 ਕੁਆਲੀਫਾਇਰ ਵਿਚ ਭਾਰਤ ਤੇ ਸਕਾਟਲੈਂਡ ਦਰਮਿਆਨ ਮੈਚ 2-2 ਨਾਲ ਡਰਾਅ ਰਿਹਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਲੋਕ ਸਭਾ ਅੱਜ ਸਪੀਕਰ ਓਮ ਬਿਰਲਾ ਨੂੰ ਹਟਾਉਣ ਦੀ ਮੰਗ ਕਰਨ ਵਾਲੇ ਮਤੇ ਤੇ ਚਰਚਾ ਕਰੇਗੀ। ਇਹ ਨੋਟਿਸ 3 ਕਾਂਗਰਸੀ ਮੈਂਬਰ ਮੁਹੰਮਦ ਜਾਵੇਦ, ਕੇ ਸੁਰੇਸ਼ ਅਤੇ ਮਲੂ ਰਵੀ ਪੇਸ਼ ਕਰਨਗੇ। ਜੇਕਰ ਲੋਕ ਸਭਾ ਵਿਚ ਮਤਾ ਪਾਸ ਹੋ ਜਾਂਦਾ ਤਾਂ ਸ੍ਰੀ ਬਿਰਲਾ ਕਾਰਵਾਈ ਦੀ ਪ੍ਰਧਾਨਗੀ ਨਹੀਂ ਕਰਨਗੇ ਅਤੇ ਇਸ ਦੀ ਬਜਾਏ ਉਹ ਮੈਂਬਰਾਂ ਵਿਚਕਾਰ ਬੈਠਣਗੇ। ਪੱਛਮੀ ਏਸ਼ੀਆ ਤੇ ਚਰਚਾ ਦੀ ਮੰਗ ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਕੱਲ੍ਹ ਸਪੀਕਰ ਨੂੰ ਹਟਾਉਣ ਦੇ ਮਤੇ ਤੇ ਚਰਚਾ ਨਹੀਂ ਹੋ ਸਕੀ। ਇਸ ਦੌਰਾਨ ਅੱਜ ਰਾਜ ਸਭਾ ਵਿਚ ਚੁਗਿਰਦੇ ਜੰਗਲਾਤ ਤੇ ਜਲਵਾਯੂ ਤਬਦੀਲੀ ਬਾਰੇ ਮੰਤਰਾਲੇ ਦੇ ਕੰਮਕਾਜ ਤੇ ਚਰਚਾ ਚੱਲ ਰਹੀ ਕਿ ਇਸ ਤੋਂ ਇਲਾਵਾ ਪੇਂਡੂ ਵਿਕਾਸ ਮੰਤਰਾਲੇ ਦੇ ਕੰਮਕਾਜ ਤੇ ਚਰਚਾ ਦਾ ਵੀ ਪ੍ਰੋਗਰਾਮ ਹੈ। ਸਰਕਾਰ ਨੇ ਤੇਲ ਰਿਫਾਈਨਰੀਆਂ ਨੂੰ LPG ਉਤਪਾਦਨ ਵਧਾਉਣ ਅਤੇ ਵਾਧੂ ਉਤਪਾਦਨ ਨੂੰ ਘਰੇਲੂ ਵਰਤੋਂ ਲਈ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ ਨੇ। ਇਹ ਕਦਮ ਮੌਜੂਦਾ ਭੂ ਰਾਜਨੀਤਿਕ ਤਣਾਅ ਅਤੇ LPG ਸਪਲਾਈ ਉਤੇ ਪਾਬੰਦੀਆਂ ਦੇ ਮੱਦੇਨਜ਼ਰ ਆਇਆ। ਇਕ ਸੋਸ਼ਲ ਮੀਡੀਆ ਪੋਸਟ ਵਿਚ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਦਸਿਆ ਕਿ ਸਰਕਾਰ ਨੇ ਘਰੇਲੂ ਖਪਤਕਾਰਾਂ ਲਈ LPG ਸਪਲਾਈ ਨੂੰ ਤਰਜੀਹ ਦਿੱਤੀ ਹੈ। ਇਸ ਤੋਂ ਇਲਾਵਾ ਜਮਾਖੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ 2 ਸਿਲੰਡਰਾਂ ਦੀ ਬੁਕਿੰਗ ਵਿਚਕਾਰ ਵਕਫੇ ਨੂੰ 25 ਦਿਨਾਂ ਤੱਕ ਵਧਾ ਦਿੱਤਾ ਗਿਆ। ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਕਿਹਾ ਕਿ ਸਰਕਾਰ ਪੱਛਮੀ ਏਸ਼ੀਆ ਵਿਚ ਹੋ ਰਹੇ ਬਦਲਾਅ ਤੇ ਨੇੜਿਓ ਨਜ਼ਰ ਰੱਖ ਰਹੀ ਹੈ ਤੇ ਸਬੰਧਤ ਮੰਤਰਾਲੇ ਪ੍ਰਭਾਵਸ਼ਾਲੀ ਪ੍ਰਤੀਕਿਰਿਆ ਨੂੰ ਯਕੀਨੀ ਬਣਾਉਣ ਲਈ ਤਾਲਮੇਲ ਕਰ ਰਹੇ ਨੇ। ਪੱਛਮੀ ਏਸ਼ੀਆ ਦੀ ਸਥਿਤੀ ਬਾਰੇ ਰਾਜ ਸਭਾ 'ਚ ਬਿਆਨ ਦਿੰਦਿਆਂ ਡਾ. ਜੈਸ਼ੰਕਰ ਨੇ ਕਿਹਾ ਕਿ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਰਕਾਰ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੰਨਣਾ ਹੈ ਕਿ ਖੇਤਰ ਵਿਚ ਤਣਾਅ ਘਟਾਉਣ ਲਈ ਗੱਲਬਾਤ ਤੇ ਕੂਟਨੀਤੀ ਜਾਰੀ ਰਹੇਗੀ।
India is in favor of peace and urges a return to dialogue and diplomacy. We advocate de-escalation, restraint and ensuring the safety of civilians. 2. The well-being and security of the Indian community in the region is our priority. We will continue to work with the governments of the region towards that end. And 3. Our national interest, including energy security and trade flows, will always be paramount. I'm confident, sir, that the government has the full support of this august house on this matter.
ਪੱਛਮੀ ਏਸ਼ੀਆ ਵਿਚ ਚੱਲ ਰਹੇ ਟਕਰਾਅ ਕਾਰਨ ਵਿੱਤੀ ਬਾਜ਼ਾਰਾਂ ਵਿਚ ਵੱਧ ਰਹੀ ਅਸਥਿਰਤਾ ਵਿਚਕਾਰ SEBI ਦੇ ਚੇਅਰਮੈਨ ਤੁਹੀਨ ਕਾਂਤਾ ਪਾਂਡੇ ਨੇ ਨਿਵੇਸ਼ਕਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਬੀਤੀ ਸ਼ਾਮ ਮੁੰਬਈ 'ਚ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਪਾਂਡੇ ਨੇ ਕਿਹਾ ਕਿ ਭਾਰਤ ਦੀ ਘਰੇਲੂ ਆਰਥਿਕ ਬੁਨਿਆਦ ਮਜ਼ਬੂਤ ਬਣੀ ਹੋਈ ਹੈ ਜੋ ਅਜਿਹੀਆਂ ਅਨਿਸ਼ਚਿਤਤਾਵਾਂ ਵਿਚਕਾਰ ਦ੍ਰਿੜਤਾ ਪ੍ਰਦਾਨ ਕਰਦੀ ਹੈ। ਸ੍ਰੀ ਪਾਂਡੇ ਨੇ ਕਿਹਾ ਕਿ ਪੱਛਮੀ ਏਸ਼ੀਆ ਵਿਚ ਜੰਗ ਕਾਰਨ ਪ੍ਰਮੁੱਖ ਸ਼ਿਪਿੰਗ ਰੂਟਾਂ ਵਿਚ ਵਿਘਨ ਤੇ ਤੇਲ ਤੇ ਗੈਸ ਦੀ ਸਪਲਾਈ ਵਿਚ ਅਚਾਨਕ ਆਈਆਂ ਰੁਕਾਵਟਾਂ ਕਾਰਨ ਆਲਮੀ ਬਾਜ਼ਾਰ ਇਸ ਸਮੇਂ ਉਥਲ ਪੁਥਲ ਦਾ ਸਾਹਮਣਾ ਕਰ ਰਹੇ ਨੇ, ਜਿਸ ਕਾਰਨ ਸਪਲਾਈ ਅਤੇ ਮੰਗ ਦੋਵਾਂ 'ਚ ਵਿਘਨ ਪੈ ਰਿਹਾ। ਉਨ੍ਹਾਂ ਕਿਹਾ ਕਿ ਭਾਰਤ 'ਤੇ ਵੀ ਇਸਦਾ ਡੂੰਘਾ ਅਸਰ ਪਿਆ। ਹਾਲਾਂਕਿ SEBI ਦੇ ਚੇਅਰਮੈਨ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀ ਅੰਦਰੂਨੀ ਆਰਥਿਕ ਤਾਕਤ ਨੇ ਇਸ ਨੂੰ ਪਿਛਲੇ ਸਮੇਂ 'ਚ ਕਈ ਆਲਮੀ ਝਟਕਿਆਂ ਤੋਂ ਨਿਕਲਣ ਵਿਚ ਮਦਦ ਕੀਤੀ ਹੈ ਤੇ ਘਰੇਲੂ ਬਾਜ਼ਾਰਾਂ ਨੂੰ ਸਥਿਰਤਾ ਪ੍ਰਦਾਨ ਕਰਨਾ ਜਾਰੀ ਰੱਖਿਆ। ਸ੍ਰੀ ਪਾਂਡੇ ਨੇ ਕਿਹਾ ਕਿ ਨਿਫਟੀ ਨੇ ਬਹੁਤ ਸਾਰੇ ਉਤਾਰ ਚੜਾਅ ਦੇਖੇ ਨੇ, ਪਰ ਲੰਮੇ ਸਮੇਂ ਤੋਂ ਇਸ ਨੇ ਭਾਰਤ ਦੀ ਵਿਕਾਸ ਕਹਾਣੀ ਦੀ ਮਜ਼ਬੂਤੀ ਤੇ ਲਚਕੀਲੇਪਨ ਨੂੰ ਲਗਾਤਾਰ ਦਰਸਾਇਆ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @EIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-EIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @EIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲ ਚੋਣਾਂ ਵਿਚ ਜਿੱਤ ਤੇ ਰਾਸ਼ਟਰੀ ਸਵਤੰਤਰ ਪਾਰਟੀ ਦੇ ਪ੍ਰਧਾਨ ਰਬੀ ਲਾਮੀ ਛਾਨੇ ਅਤੇ RSP ਦੇ ਸੀਨੀਅਰ ਨੇਤਾ ਬਲਿੰਦਰ ਸ਼ਾਹ ਨੂੰ ਵਧਾਈ ਦਿੱਤੀ ਹੈ। ਟੈਲੀਫੋਨ ਤੇ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਨਵੀਂ ਸਰਕਾਰ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਦੋਵਾਂ ਦੇਸ਼ਾਂ ਦੀ ਆਪਸੀ ਖੁਸ਼ਹਾਲੀ, ਤਰੱਕੀ ਤੇ ਭਲਾਈ ਲਈ ਇਕੱਠਿਆਂ ਕੰਮ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ। ਉਨ੍ਹਾਂ ਭਰੋਸਾ ਪ੍ਰਗਟ ਕੀਤਾ ਕਿ ਸਾਂਝੇ ਉਪਰਾਲਿਆਂ ਰਾਹੀਂ ਆਉਣ ਵਾਲੇ ਸਾਲਾਂ 'ਚ ਭਾਰਤ ਤੇ ਨੇਪਾਲ ਦੇ ਸਬੰਧ ਨਵੀਆਂ ਉਚਾਈਆਂ ਉੱਤੇ ਪਹੁੰਚਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਕੇਰਲ ਅਤੇ ਤਾਮਿਲਨਾਡੂ ਦਾ ਦੌਰਾ ਕਰਨਗੇ। ਸ੍ਰੀ ਮੋਦੀ ਲਗਭਗ 1:30 ਵਜੇ ਕੇਰਲ ਦੇ ਏਰਨਾਕੁਲਮ 'ਚ ਲਗਭਗ 10,800 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਫਿਰ ਉਹ ਤਾਮਿਲਨਾਡੂ ਦੇ ਤਿਰੁਚਿਰਾਪੱਲੀ ਵਿਚ ਲਗਭਗ 5,650 ਕਰੋੜ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਭਾਰਤ ਦਾ ਰਚਨਾਤਮਕ ਅਰਥ ਵਿਵਸਥਾ ਖੇਤਰ ਦੇਸ਼ ਦੇ ਸਭਿਆਚਾਰਕ ਭੋਜਨ ਤੇ ਤਾਜ਼ੇ ਉਤਪਾਦਾਂ ਨੂੰ ਸਥਾਨਕ ਵਿਕਰੇਤਾਵਾਂ ਨਾਲ ਨੇੜਲੇ ਉਤਪਾਦਕਾਂ ਤੋਂ ਸਿੱਧੇ ਦੁਨੀਆਂ ਨੂੰ ਪ੍ਰਦਰਸ਼ਿਤ ਕਰ ਰਿਹਾ ਹੈ। ਉਨ੍ਹਾਂ ਨੇ ਇਹ ਗੱਲ ਕੱਲ੍ਹ ਸਬਕਾ ਸਾਥ ਸਬਕਾ ਵਿਕਾਸ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਤੇ ਬਜਟ ਤੋਂ ਬਾਅਦ ਦੇ ਵੈਬੀਨਾਰ ਦੌਰਾਨ ਦਿੱਤਾ। ਸ੍ਰੀ ਵੈਸ਼ਨਵ ਨੇ ਜ਼ਿਕਰ ਕੀਤਾ ਕਿ ਟੈਕਨੋਲੋਜੀ ਮੀਡੀਆ ਮਨੋਰੰਜਨ ਖੇਤਰ ਵਿੱਚ ਪ੍ਰਮੁੱਖ ਭੂਮਿਕਾ ਅਦਾ ਕਰ ਰਹੀ ਹੈ।
आज का जो एंटरटेनमेंट और मीडिया की दुनिया है, इस दुनिया में टेक्नोलॉजी का जो उपयोग, अब इसको नेक्स्ट लेवल पे ले जाने के लिए इंडियन इंस्टीट्यूट ऑफ क्रिएटिव टेक्नोलॉजी, इसका पहला कैंपस मुंबई में बन रहा है। इस टेम्परेरी कैंपस में जो फैसिलिटीज बनी, जो ये ऐसे इंस्टीट्यूशनल चेंज है जो कि हमारे देश के युवाओं को एक बहुत अच्छा प्लेटफॉर्म देती है, जहां से स्टूडेंट्स अच्छा पढ़ सके और एकदम रेलेवेंट फील्ड में वो अपने को एक्सपर्ट बना के मार्केट में, दुनिया में अपनी पहचान बना सके।
ਉਨ੍ਹਾਂ ਕਿਹਾ ਕਿ ਵੇਵਸ ਪਲੇਟਫਾਰਮ ਭਾਰਤੀ ਸਿਰਜਣਹਾਰਾਂ ਨੂੰ ਇਸ ਖੇਤਰ ਦੀ ਅਗਵਾਈ ਕਰਨ ਵਿੱਚ ਮਦਦ ਲਈ ਬਣਾਇਆ ਗਿਆ। ਸ੍ਰੀ ਵੈਸ਼ਨਵ ਨੇ ਕਿਹਾ ਕਿ ਵੇਵਸ ਇੱਕ ਵਿਸ਼ਵ ਪੱਧਰ ਤੇ ਮਾਨਤਾ ਪ੍ਰਾਪਤ ਮੰਚ ਬਣ ਗਿਆ, ਜੋ ਇਸ ਖੇਤਰ 'ਚ ਵਿਕਾਸ ਦੇ ਤਰੀਕਿਆਂ ਉੱਤੇ ਚਰਚਾ ਕਰਨ ਲਈ ਨੀਤੀ ਨਿਰਮਾਤਾਵਾਂ ਅਤੇ ਉਦਯੋਗ ਦੇ ਨੇਤਾਵਾਂ ਨੂੰ ਇਕੱਠਿਆਂ ਕਰਦਾ ਹੈ। ਉਨ੍ਹਾਂ ਕਿਹਾ ਕਿ ਵੇਵਸ ਨੇ ਭਾਰਤੀ ਸਿਰਜਣਹਾਰਾਂ ਲਈ ਲਗਭਗ 1,000 ਕਰੋੜ ਦਾ ਮਾਲੀਆ ਪੈਦਾ ਕੀਤਾ। ਕਤਰ ਵਿਚ ਭਾਰਤੀ ਦੂਤਕਾਰ ਨੇ ਕਿਹਾ ਕਿ ਪਿਛਲੇ 3 ਦਿਨਾਂ 'ਚ ਦੋਹਾ 'ਚ ਥੋੜੇ ਸਮੇਂ ਦੀ ਯਾਤਰਾ ਲਈ ਆਏ ਤੇ ਫਸ ਗਏ 1,000 ਭਾਰਤੀ ਕਤਰ ਏਅਰਵੇਜ਼ ਦੀਆਂ ਉਡਾਨਾਂ ਰਾਹੀਂ ਰਵਾਨਾ ਹੋਏ ਨੇ। ਇਸ ਵਿਚ ਕਿਹਾ ਗਿਆ ਕਿ ਅੱਜ ਦਿੱਲੀ, ਮੁੰਬਈ ਤੇ ਕੋਚੀ ਲਈ 3 ਕਤਰ ਏਅਰਵੇਜ਼ ਦੀਆਂ ਉਡਾਨਾਂ ਚਲਾਈਆਂ ਜਾਣਗੀਆਂ। ਇਸ ਵਿਚ ਇਹ ਵੀ ਦੱਸਿਆ ਗਿਆ ਕਿ ਸਾਊਦੀ ਵੀਜ਼ਾ ਦੀ ਬੇਨਤੀ ਕਰਨ ਵਾਲੇ ਯਾਤਰੀਆਂ ਦੇ ਮਾਮਲਿਆਂ ਨੂੰ ਵੀ ਹੱਲ ਕੀਤਾ ਜਾ ਰਿਹਾ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹੈ ਕਿ ਇਰਾਨ ਖਿਲਾਫ਼ ਜੰਗ ਦਾ ਸਮਾਂ ਘੱਟ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸਲਾਮੀ ਗਣਰਾਜ ਵੱਲੋਂ ਵਿਸ਼ਵਵਿਆਪੀ ਤੇਲ ਸਪਲਾਈ 'ਚ ਵਿਘਨ ਪਾਉਣ ਦੀ ਸੂਰਤ ਵਿੱਚ ਇਸ ਤੇ ਵਧਣ ਦੀ ਸੰਭਾਵਨਾ ਦਾ ਵਿਕਲਪ ਰੱਖਿਆ। ਉਨ੍ਹਾਂ ਕਿਹਾ ਕਿ ਇਰਾਨ ਜੰਗ ਬਹੁਤ ਜਲਦ ਖਤਮ ਹੋ ਜਾਏਗੀ, ਪਰ ਇਹ ਵੀ ਕਿਹਾ ਕਿ ਅਮਰੀਕਾ ਨੇ ਕਾਫ਼ੀ ਜਿੱਤ ਪ੍ਰਾਪਤ ਨਹੀਂ ਕੀਤੀ ਅਤੇ ਇਹ ਫੈਸਲਾ ਕੁੰਨ ਜਿੱਤ ਦਾ ਟੀਚਾ ਰੱਖ ਰਿਹਾ ਹੈ। ਸ੍ਰੀ ਟਰੰਪ ਨੇ ਮਿਆਮੀ ਨੇੜੇ ਰਿਪਬਲਿਕਨ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਅਮਰੀਕਾ ਨੇ ਕੁਝ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਪੱਛਮੀ ਏਸ਼ੀਆ 'ਚ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਥੋੜੇ ਸਮੇਂ ਲਈ ਹੋਵੇਗੀ। ਸ੍ਰੀ ਟਰੰਪ ਨੇ ਕਿਹਾ ਕਿ ਅਮਰੀਕਾ ਇਰਾਨ ਦੇ ਬੈਲਿਸਟਿਕ ਮਿਜ਼ਾਈਲ ਭੰਡਾਰ ਅਤੇ ਇਨ੍ਹਾਂ ਮਿਜ਼ਾਈਲਾਂ ਨੂੰ ਪੈਦਾ ਕਰਨ ਤੇ ਜਾਰੀ ਕਰਨ ਦੀ ਸਮਰੱਥਾ ਨੂੰ ਖਤਮ ਕਰਨ ਦੇ ਆਪਣੇ ਟੀਚੇ ਦੇ ਨੇੜੇ ਹੈ।
We've already won in many ways, but we haven't won enough. We go forward more determined than ever to achieve ultimate victory that will end this long-running danger once and for all. 47 years, it should have been done a long time ago. The world would have been a different place had some president had the courage to go and do it. They should have done it many, many times. We will not be threatened by evil terrorists and lunatics any longer. We just can't do that.
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਲੀਫੋਨ ਰਾਹੀਂ ਗੱਲਬਾਤ ਕੀਤੀ। ਇਰਾਨ ਖਿਲਾਫ਼ ਅਮਰੀਕਾ ਇਜ਼ਰਾਈਲ ਜੰਗ ਤੇ ਯੂਕਰੇਨ ਸੰਘਰਸ਼ ਦੀ ਚਰਚਾ ਕੀਤੀ। ਸ੍ਰੀ ਪੁਤਿਨ ਦੇ ਸਲਾਹਕਾਰ ਯੂਰੀ ਉਸ਼ਾਕੋਵ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਲਗਭਗ 1 ਘੰਟੇ ਤੱਕ ਗੱਲਬਾਤ ਕੀਤੀ। ਇਹ ਦਸੰਬਰ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਗੱਲਬਾਤ ਸੀ ਅਤੇ ਇਸ ਚਰਚਾ ਦੀ ਪਹਿਲ ਅਮਰੀਕਾ ਵੱਲੋਂ ਕੀਤੀ ਗਈ ਸੀ। ਇਰਾਨ ਦੇ ਨਾਲ ਨਾਲ ਅਮਰੀਕਾ ਤੇ ਇਜ਼ਰਾਈਲ ਵਿਚਕਾਰ ਵਾਧੇ ਟਕਰਾਅ ਕਾਰਨ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਵਾਧਾ ਹੋਇਆ। ਇਸ ਸਥਿਤੀ ਨੂੰ ਦੇਖਦਿਆਂ G7 ਦੇਸ਼ਾਂ ਨੇ ਵਿਸ਼ਵ ਊਰਜਾ ਸਪਲਾਈ ਬਣਾਈ ਰੱਖਣ ਲਈ ਜ਼ਰੂਰੀ ਕਦਮ ਚੁੱਕਣ ਦੀ ਤਿਆਰੀ ਜ਼ਾਹਰ ਕੀਤੀ ਹੈ। ਹਾਲਾਂਕਿ G7 ਵਿੱਤ ਮੰਤਰੀਆਂ ਤੇ ਅੰਤਰਰਾਸ਼ਟਰੀ ਊਰਜਾ ਏਜੰਸੀ ਵਿਚਕਾਰ ਇੱਕ ਮੀਟਿੰਗ ਰਣਨੀਤੀ ਕੱਚੇ ਤੇਲ ਦੇ ਭੰਡਾਰਾਂ ਨੂੰ ਜਾਰੀ ਕਰਨ ਦੇ ਕਿਸੇ ਸਮਝੌਤੇ ਤੋਂ ਬਿਨਾਂ ਸਮਾਪਤ ਹੋਈ। ਵਿਸ਼ਵ ਬਾਜ਼ਾਰਾਂ ਵਿੱਚ ਅੱਜ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਅੰਤਰਰਾਸ਼ਟਰੀ ਬੈਂਚਮਾਰਕ ਬ੍ਰੈਂਟ ਕੱਚੇ ਤੇਲ ਕਰੀਬ 8.5% ਘੱਟ ਕੇ $92.05 ਪ੍ਰਤੀ ਬੈਰਲ ਹੋ ਗਿਆ। ਇਸ ਦੇ ਨਾਲ ਹੀ ਅਮਰੀਕੀ ਬਾਜ਼ਾਰ ਵਿੱਚ ਵੀ ਤੇਲ ਦੀ ਕੀਮਤ ਕਰੀਬ 9% ਘੱਟ ਕੇ ਲਗਭਗ $88.60 ਪ੍ਰਤੀ ਬੈਰਲ ਹੋ ਗਈ ਹੈ। FIH ਮਹਿਲਾ ਹਾਕੀ ਵਿਸ਼ਵ ਕੱਪ 2026 ਕੁਆਲੀਫਾਇਰ ਵਿੱਚ ਭਾਰਤ ਤੇ ਸਕਾਟਲੈਂਡ ਦਰਮਿਆਨ ਮੈਚ 2-2 ਨਾਲ ਡਰਾਅ ਰਿਹਾ। ਭਾਰਤੀ ਟੀਮ ਪਹਿਲੇ ਹਾਫ ਤੱਕ 2-1 ਨਾਲ ਲੱਗੀ ਸੀ, ਪਰ ਸਕਾਟਲੈਂਡ ਨੇ ਤੀਜੇ ਕੁਆਟਰ ਵਿੱਚ ਸ਼ਾਨਦਾਰ ਵਾਪਸੀ ਕਰਦਿਆਂ ਸਕੋਰ ਬਰਾਬਰ ਕਰ ਦਿੱਤਾ। ਹੈਦਰਾਬਾਦ ਵਿੱਚ ਹੋਇਆ ਇਹ ਮੁਕਾਬਲਾ ਮਹਿਲਾ ਹਾਕੀ ਵਿਸ਼ਵ ਕੱਪ ਲਈ 2 ਕੁਆਲੀਫਾਇੰਗ ਟੂਰਨਾਮੈਂਟਾਂ ਵਿੱਚੋਂ ਇੱਕ ਸੀ। ਦੂਜਾ ਟੂਰਨਾਮੈਂਟ ਚਿਲੀ ਦੇ ਸੈਂਟੀਆਗੋ 'ਚ ਹੋਇਆ। ਹੈਦਰਾਬਾਦ ਤੇ ਸੈਂਟੀਆਗੋ ਦੋਵਾਂ ਟੂਰਨਾਮੈਂਟ ਵਿੱਚ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹਿਣ ਵਾਲੀਆਂ ਟੀਮਾਂ 2026 ਮਹਿਲਾ ਹਾਕੀ ਵਿਸ਼ਵ ਕੱਪ ਲਈ ਸਿੱਧੇ ਤੌਰ ਤੇ ਕੁਆਲੀਫਾਈ ਕਰਨਗੀਆਂ। ਇਸ ਸਾਲ ਵਿਸ਼ਵ ਕੱਪ ਦੀ ਮੇਜ਼ਬਾਨੀ ਬੈਲਜੀਅਮ ਅਤੇ ਨੀਦਰਲੈਂਡ ਸਾਂਝੇ ਤੌਰ ਤੇ ਕਰ ਰਹੇ ਨੇ। ਤੇ ਆਖਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਲੋਕ ਸਭਾ ਅੱਜ ਸਪੀਕਰ ਓਮ ਬਿਰਲਾ ਨੂੰ ਹਟਾਉਣ ਦੀ ਮੰਗ ਕਰਨ ਵਾਲੇ ਮਤੇ ਤੇ ਚਰਚਾ ਕਰੇਗੀ। ਸਰਕਾਰ ਨੇ ਤੇਲ ਰਿਫਾਇਨਰੀਆਂ ਨੂੰ ਘਰੇਲੂ ਵਰਤੋਂ ਤੇ ਧਿਆਨ ਕੇਂਦਰਿਤ ਕਰਦਿਆਂ LPG ਉਤਪਾਦਨ ਵਧਾਉਣ ਦੇ ਨਿਰਦੇਸ਼ ਦਿੱਤੇ। ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਕਾਰਨ ਵਿੱਤੀ ਬਾਜ਼ਾਰਾਂ ਵਿੱਚ ਵੱਧ ਰਹੀ ਅਸਥਿਰਤਾ ਦਰਮਿਆਨ SEBI ਵੱਲੋਂ ਨਿਵੇਸ਼ਕਾਂ ਨੂੰ ਸੰਜਮ ਵਰਤਣ ਦੀ ਅਪੀਲ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਇਰਾਨ ਦੇ ਖਿਲਾਫ਼ ਜੰਗ ਦਾ ਸਮਾਂ ਘੱਟ ਸਕਦਾ ਹੈ, ਪਰ ਇਹ ਵੀ ਸੰਕੇਤ ਦਿੱਤਾ ਆਲਮੀ ਤੇਲ ਸਪਲਾਈ 'ਚ ਵਿਘਨ ਪੈਣ ਦੀ ਸੂਰਤ ਵਿੱਚ ਲੜਾਈ ਹੋਰ ਤੇਜ਼ ਹੋ ਸਕਦੀ ਹੈ। ਅਤੇ FIH ਮਹਿਲਾ ਹਾਕੀ ਵਿਸ਼ਵ ਕੱਪ 2026 ਕੁਆਲੀਫਾਇਰ 'ਚ ਭਾਰਤ ਤੇ ਸਕਾਟਲੈਂਡ ਦਰਮਿਆਨ